ਯਹੋਵਾ ਆਪਣੇ ਵਫ਼ਾਦਾਰ ਭਗਤਾਂ ਦੀ ਦਲੇਰੀ ਦੀ ਬਹੁਤ ਕਦਰ ਕਰਦਾ ਆ। ਹੋਰ ਗੁਣਾਂ ਦੀ ਤਰ੍ਹਾਂ ਦਲੇਰੀ ਵੀ ਸਾਡੇ ਕੰਮਾਂ ਰਾਹੀਂ ਦਿਖਾਈ ਜਾਂਦੀ ਆ। ਮਿਸਾਲ ਲਈ, ਨੇਚਾ ਕੰਮਾਂ ਤੋਂ ਬਿਨਾਂ ਮਰੀ ਹੁੰਦੀ ਆ। ਇਸੇ ਤਰ੍ਹਾਂ ਬਾਈਬਲ ਕਹਿੰਦੀ ਆ ਕਿ ਪਿਆਰ ਸਿਰਫ ਗੱਲੀਬਾਤ ਹੀ ਨਹੀਂ, ਸਗੋਂ ਦਿਲੋਂ ਕੁਝ ਕਰਕੇ ਦਿਖਾਉਣਾ ਚਾਹੀਦਾ। ਇਹ ਗੱਲ ਦਲੇਰੀ ਬਾਰੇ ਵੀ ਸੱਚ ਆ। ਮੁਸ਼ਕਲਾਂ ਦੌਰਾਨ ਸਾਨੂੰ ਯਹੋਵਾ 'ਤੇ ਭਰੋਸਾ ਰੱਖਣਾ ਚਾਹੀਦਾ, ਪਰ ਸਾਡੇ ਕੰਮਾਂ ਤੋਂ ਵੀ ਦਿਖਣਾ ਚਾਹੀਦਾ ਕਿ ਸਾਨੂੰ ਸੱਚੀ ਭਰੋਸਾ ਆ। ਜੇ ਅਸੀਂ ਆਪਣੇ ਕੰਮਾਂ ਤੋਂ ਨਹੀਂ ਦਿਖਾਉਂਦੇ, ਦੁਚੇਤੇ ਜਾਂ ਆਲਸੀ ਬਣ ਜਾਂਦੇ ਹਾਂ, ਤਾਂ ਇਸ ਦਾ ਮਤਲਬ ਅਸੀਂ ਦਲੇਰ ਨਹੀਂ ਹਾਂ। ਦਲੇਰ ਹੋਣ ਕਰਕੇ ਅਸੀਂ ਬਿਨਾਂ ਡਰੇ ਗੱਲ ਕਰਾਂਗੇ ਅਤੇ ਕੰਮ ਕਰਾਂਗੇ। ਬਦਲੇ 'ਚ ਯਹੋਵਾ ਸਾਨੂੰ ਬਰਕਤਾਂ ਦੇਵੇਗਾ ਅਤੇ ਸਾਡੀ ਮਦਦ ਕਰੇਗਾ। ਦਾਊਦ ਦੇ ਬਿਰਤਾਂਤ ਤੋਂ ਇਹੀ ਗੱਲ ਪਤਾ ਲੱਗਦੀ ਹੈ। ਜਦੋਂ ਯਹੋਵਾ ਦੀ ਇੱਛਾ ਪੂਰੀ ਕਰਨ ਦੀ ਗੱਲ ਆਉਂਦੀ ਸੀ, ਤਾਂ ਦਾਊਦ ਦਲੇਰੀ ਨਾਲ ਕੰਮ ਕਰਦਾ ਸੀ। ਮੁਸ਼ਕਲਾਂ ਦੇ ਬਾਵਜੂਦ ਵੀ ਦਾਊਦ ਮਰਦੇ ਦਮ ਤੱਕ ਵਫ਼ਾਦਾਰ ਰਿਹਾ। ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਦਾਊਦ ਨੇ ਸੁਲੇਮਾਨ ਨੂੰ ਯਹੋਵਾ ਦੇ ਮੰਦਰ ਦੀ ਉਸਾਰੀ ਦਾ ਕੰਮ ਸੌਂਪਿਆ। ਯਹੋਵਾ ਨੇ ਖੁਦ ਦਾਊਦ ਨੂੰ ਦੱਸਿਆ ਸੀ ਕਿ ਮੰਦਰ ਕਿਵੇਂ ਬਣਾਇਆ ਜਾਣਾ ਸੀ। ਕਲਪਨਾ ਕਰੋ ਕਿ ਸੁਲੇਮਾਨ ਨੂੰ ਕਿੱਦਾਂ ਲੱਗਾ ਹੋਣਾ ਜਦੋਂ ਦਾਊਦ ਨੇ ਇਸ ਬਾਰੇ ਉਸ ਨੂੰ ਦੱਸਿਆ। ਬਿਨਾਂ ਸ਼ੱਕ ਸੁਲੇਮਾਨ ਨੂੰ ਲੱਗਾ ਕਿ ਉਹ ਇਹ ਕੰਮ ਨਹੀਂ ਕਰ ਸਕਦਾ ਸੀ, ਪਰ ਦਾਊਦ ਨੇ ਆਪਣੇ ਸ਼ਬਦਾਂ ਰਾਹੀਂ ਸੁਲੇਮਾਨ ਦਾ ਹੌਂਸਲਾ ਵਧਾਇਆ। ਅੱਜ ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ, ਤਾਂ ਅਸੀਂ ਵੀ ਇਹਨਾਂ ਸ਼ਬਦਾਂ ਤੋਂ ਹੌਂਸਲਾ ਪਾ ਸਕਦੇ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ, ਹਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ, ਬਾਈਬਲ ਖੋਲ੍ਹਣ ਦਾ ਸੱਦਾ ਦਿੰਦੇ ਹਾਂ ਅਤੇ ਪਹਿਲਾ ਇਤਿਹਾਸ ਅਧਿਆਇ 28 ਦੀਆਂ 1-20 ਆਇਤਾਂ ਸੁਣਨ ਦਾ ਸੱਦਾ ਦਿੰਦੇ ਹਾਂ। ਤੁਸੀਂ ਆਪਣੀਆਂ ਬਾਈਬਲਾਂ ਵਿੱਚ ਇਹ ਅਧਿਆਇ ਖੋਲ੍ਹ ਸਕਦੇ ਹੋ। ਆਓ ਪਹਿਲਾ ਇਤਿਹਾਸ ਅਧਿਆਇ 28 ਦੀ ਪਹਿਲੀ ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ।
ਦਾਊਦ ਨੇ ਇਸਰਾਇਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਹਨਾਂ ਮੰਡਲੀਆਂ ਦੇ ਸਰਦਾਰਾਂ ਨੂੰ ਜਿਹੜੇ ਵਾਰੋ ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ, ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸਦੇ ਪੁੱਤਰਾਂ ਦੇ ਸਾਰੇ ਮਾਲਮਤੇ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ ਅਤੇ ਸਾਰੇ ਮਹਾਂਬਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ। ਤਾਂ ਦਾਊਦ ਪਾਤਸ਼ਾਹ ਆਪਣੇ ਪੈਰਾਂ ਦੇ ਭਾਰ ਉੱਠ ਖੜਾ ਹੋਇਆ ਔਰ ਆਖਿਆ,
ਹੇ ਮੇਰੇ ਭਾਈਓ ਔਰ ਹੇ ਮੇਰੀ ਪਰਜਾ, ਮੇਰੀ ਸੁਣੋ। ਮੇਰੇ ਮਨ ਵਿੱਚ ਸੀ ਭਈ ਮੈਂ ਯਹੋਵਾ ਦੇ ਨੇਮ ਦੇ ਸੰਦੂਕ ਦੇ ਲਈ ਅਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰਾਂ ਦੇ ਤਲੇ ਦੀ ਚੌਂਕੀ ਬਣਾਵਾਂ, ਔਰ ਮੈਂ ਉਸਦੇ ਬਣਾਉਣ ਦੇ ਲਈ ਤਿਆਰੀ ਕੀਤੀ ਸੀ। ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ਤੂੰ ਮੇਰੇ ਨਾਮ ਦੇ ਲਈ ਭਵਨ ਨਾ ਬਣਾ, ਤੂੰ ਤਾਂ ਇੱਕ ਯੋਧਾ ਹੈ ਅਤੇ ਤੂੰ ਲਹੂ ਵਗਾਇਆ ਹੈ। ਪਰੰਤੂ ਯਹੋਵਾ ਇਸਰਾਇਲ ਦੇ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਸਾਰੇ ਕੁਟੁੰਬ ਵਿੱਚੋਂ ਚੁਣ ਲਿਆ, ਤਾਂ ਜੋ ਮੈਂ ਇਸਰਾਇਲ ਦੇ ਉੱਤੇ ਸਦਾ ਤੱਕ ਪਾਤਸ਼ਾਹ ਹੋਵਾਂ, ਕਿਉਂ ਜੋ ਉਸਨੇ ਯਹੂਦਾ ਨੂੰ ਆਗੂ ਹੋਣ ਦੇ ਲਈ ਚੁਣਿਆ ਅਤੇ ਯਹੂਦਾ ਦੇ ਕੁਟੁੰਬ ਵਿੱਚੋਂ ਮੇਰੇ ਪਿਓ ਦੇ ਟੱਬਰ ਨੂੰ ਅਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪਸੰਦ ਕੀਤਾ, ਜੋ ਮੈਨੂੰ ਸਾਰੇ ਇਸਰਾਇਲ ਦਾ ਪਾਤਸ਼ਾਹ ਬਣਾਵੇ। ਔਰ ਮੇਰਿਆਂ ਸਾਰਿਆਂ ਪੁੱਤਰਾਂ ਵਿੱਚੋਂ, ਹਾਂ ਯਹੋਵਾ ਨੇ ਮੈਨੂੰ ਬਹੁਤ ਪੁੱਤਰ ਬਖਸ਼ ਦਿੱਤੇ ਹਨ, ਉਸਨੇ ਮੇਰੇ ਪੁੱਤਰ ਸੁਲੇਮਾਨ ਨੂੰ ਪਸੰਦ ਕੀਤਾ ਭਈ ਯਹੋਵਾ ਦੇ ਰਾਜ ਵਿੱਚ ਇਸਰਾਇਲ ਦੀ ਗੱਦੀ ਉੱਤੇ ਬਿਰਾਜਮਾਨ ਹੋਵੇ। ਔਰ ਉਸਨੇ ਮੈਨੂੰ ਕਿਹਾ, ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਭਵਨ ਔਰ ਦਰਬਾਰਾਂ ਨੂੰ ਬਣਾਵੇਗਾ, ਕਿਉਂ ਜੋ ਮੈਂ ਉਸਨੂੰ ਚੁਣ ਲਿਆ ਹੈ ਤਾਂ ਜੋ ਉਹ ਮੇਰਾ ਪੁੱਤਰ ਹੋਵੇ ਔਰ ਮੈਂ ਉਸਦਾ ਪਿਤਾ ਹੋਵਾਂ, ਅਤੇ ਜੇ ਉਹ ਮੇਰੇ ਨਿਆਵਾਂ ਅਤੇ ਮੇਰਿਆਂ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ ਜਿਵੇਂ ਇਸ ਵੇਲੇ ਹੈ, ਤਾਂ ਮੈਂ ਉਸਦਾ ਰਾਜ ਸਦਾ ਤੱਕ ਸਥਿਰ ਕਰਾਂਗਾ। ਇਸ ਲਈ ਹੁਣ ਸਾਰੇ ਇਸਰਾਇਲ ਦੇ ਦੇਖਦਿਆਂ, ਅਰਥਾਤ ਯਹੋਵਾ ਦੀ ਸਭਾ ਦੇ ਅੱਗੇ ਔਰ ਸਾਡੇ ਪਰਮੇਸ਼ੁਰ ਦੇ ਸੁਣਨ ਵਿੱਚ ਤੁਹਾਨੂੰ ਮਤ ਦਿੰਦਾ ਹਾਂ ਭਈ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀਆਂ ਸਾਰੀਆਂ ਆਗਿਆ ਉੱਤੇ ਧਿਆਨ ਰੱਖੋ ਔਰ ਭਾਲ ਕਰੋ, ਤਾਂ ਜੋ ਤੁਸੀਂ ਇਸ ਚੰਗੇ ਦੇਸ਼ ਦੇ ਮਾਲਕ ਹੋਵੋ ਔਰ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ। ਤੂੰ ਹੇ ਮੇਰੇ ਪੁੱਤਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਔਰ ਪੱਕੇ ਮਨ ਨਾਲ ਔਰ ਚਿੱਤ ਦੇ ਪ੍ਰੇਮ ਨਾਲ ਉਸਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾ ਸਾਰਿਆਂ ਮਨਾਂ ਦੀ ਪਰਖ ਕਰਦਾ ਹੈ ਔਰ ਧਿਆਨ ਦੇ ਸਾਰੇ ਫੁਰਨਿਆਂ ਤੋਂ ਵਾਕਫ ਹੈ। ਜੇ ਤੂੰ ਉਸਨੂੰ ਖੋਜੇਗਾ ਤਾਂ ਉਹ ਤੈਥੋਂ ਲੱਭਿਆ ਜਾਏਗਾ, ਪਰ ਜੇ ਤੂੰ ਉਸਨੂੰ ਤਿਆਗ ਛੱਡੇਗਾ ਤਾਂ ਉਹ ਤੈਨੂੰ ਸਦੀਪ ਕਾਲ ਤੱਕ ਤਿਆਗ ਛੱਡੇਗਾ। ਹੁਣ ਦੇਖ, ਕਿਉਂ ਜੋ ਯਹੋਵਾ ਨੇ ਤੈਨੂੰ ਚੁਣਿਆ ਹੈ ਜੋ ਤੂੰ ਪਵਿੱਤਰ ਅਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਔਰ ਉਸਨੂੰ ਬਣਾ।
ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸਦੇ ਦਲਾਨਾਂ ਦਾ, ਉਸਦੇ ਘਰਾਂ ਦਾ, ਉਸਦੇ ਭੰਡਾਰਾਂ ਦਾ, ਉਸਦੀਆਂ ਉੱਪਰਲੀਆਂ ਕੋਠੜੀਆਂ ਦਾ, ਉਸਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸਦੀ ਪ੍ਰਾਸਚਿਤ ਦੇ ਅਸਥਾਨ ਦਾ ਨਕਸ਼ਾ ਦਿੱਤਾ ਅਤੇ ਉਹਨਾਂ ਸਭਨਾਂ ਦਾ ਨਕਸ਼ਾ ਜਿਹੜਾ ਉਹਦੇ ਮਨ ਵਿੱਚ ਸੀ, ਅਰਥਾਤ ਯਹੋਵਾ ਦੇ ਭਵਨ ਦੇ ਵਿਹੜਿਆਂ ਦਾ, ਇਰਦ ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ, ਅਰ ਜਾਜਕਾਂ ਅਰ ਲੇਵੀਆਂ ਦੀਆਂ ਵਾਰੀਦਾਰੀਆਂ ਦਾ, ਅਰ ਯਹੋਵਾ ਦੇ ਭਵਨ ਦੀ ਟਹਿਲ ਸੇਵਾ ਦੇ ਸਾਰੇ ਕਾਰਜ ਦੇ ਲਈ ਅਤੇ ਯਹੋਵਾ ਦੇ ਭਵਨ ਦੀ ਭਗਤੀ ਦੇ ਸਾਰੇ ਭਾਂਡਿਆਂ ਦੇ ਲਈ ਅਤੇ ਸੋਨੇ ਦੇ ਭਾਂਡਿਆਂ ਦੇ ਲਈ ਸੋਨਾ ਤੋਲ ਕੇ ਦਿੱਤਾ, ਹਰੇਕ ਪ੍ਰਕਾਰ ਦੀ ਸੇਵਾ ਦੇ ਸਾਰੇ ਭਾਂਡਿਆਂ ਦੇ ਲਈ ਅਰ ਚਾਂਦੀ ਦੇ ਸਾਰੇ ਭਾਂਡਿਆਂ ਦੇ ਲਈ ਰੁਪਾ ਤੋਲ ਦਿੱਤਾ, ਸਭ ਪ੍ਰਕਾਰ ਦੀ ਟਹਿਲ ਸੇਵਾ ਦੇ ਸਾਰੇ ਭਾਂਡਿਆਂ ਦੇ ਲਈ ਅਤੇ ਸੁਨਹਿਰੇ ਸ਼ਮਾਦਾਨਾਂ ਅਰ ਉਹਨਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ, ਹਰੇਕ ਸ਼ਮਾਦਾਨ ਅਰ ਉਸਦੇ ਦੀਵਿਆਂ ਦੇ ਲਈ ਸੋਨਾ ਤੋਲ ਨਾਲ ਦਿੱਤਾ, ਅਰ ਚਾਂਦੀ ਦੇ ਸ਼ਮਾਦਾਨਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਸ਼ਮਾਦਾਨ ਔਰ ਉਸਦੇ ਦੀਵਿਆਂ ਦੇ ਲਈ ਜਿਵੇਂ ਹਰੇਕ ਸ਼ਮਾਦਾਨ ਦੇ ਕੰਮ ਨੂੰ ਲੋੜੀਦਾ ਸੀ ਚਾਂਦੀ ਤੋਲ ਦਿੱਤੀ, ਔਰ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ, ਔਰ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਅਤੇ ਤ੍ਰਿਸੂਲੀਆਂ ਔਰ ਬਾਟਾਂ ਔਰ ਕਟੋਰਿਆਂ ਦੇ ਲਈ ਕੁੰਦਨ ਸੋਨਾ ਦਿੱਤਾ, ਔਰ ਸੁਨਹਿਰੀ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਸੋਨਾ ਤੋਲ ਨਾਲ ਦਿੱਤਾ, ਔਰ ਚਾਂਦੀ ਦੇ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਰੁਪਾ ਤੋਲ ਨਾਲ ਦਿੱਤਾ, ਅਰ ਧੂਪ ਦੀ ਜਗਵੇਦੀ ਦੇ ਲਈ ਕੁੰਦਨ ਸੋਨਾ ਤੋਲ ਦਿੱਤਾ, ਅਰ ਕਰੂਬੀਆਂ ਦੇ ਸੁਨਹਿਰੀ ਰੱਥ ਦੇ ਨਮੂਨੇ ਦੇ ਅਨੁਸਾਰ ਜਿਹੜੇ ਖੰਭ ਪਸਾਰੇ ਹੋਏ ਯਹੋਵਾ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ। ਦਾਊਦ ਬੋਲਿਆ,
ਇਹ ਸਭੇ ਲਿਖਤ ਨਾਲ ਯਹੋਵਾ ਨੇ ਆਪਣੇ ਹੱਥ ਦੇ ਰਾਹੀਂ ਜੋ ਮੇਰੇ ਉੱਤੇ ਸੀ ਇਸ ਨਕਸ਼ੇ ਦੇ ਸਾਰੇ ਕੰਮ ਮੈਨੂੰ ਸਿਖਾਏ।
ਅਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ,
ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਡਰੀ ਨਾ ਅਰ ਘਾਬਰ ਨਹੀਂ, ਕਿਉਂ ਜੋ ਯਹੋਵਾ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੱਕ ਯਹੋਵਾ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ।
ਜ਼ਰਾ ਸੁਲੇਮਾਨ ਦੇ ਕੰਮ ਬਾਰੇ ਸੋਚੋ, ਉਸਨੂੰ ਸਿਰਫ ਸੱਚੀ ਭਗਤੀ ਲਈ ਇੱਕ ਵਧੀਆ ਮੰਦਰ ਬਣਾਉਣ ਦੀ ਹੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ, ਸਗੋਂ ਇਹ ਮੰਦਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੋਣਾ ਸੀ, ਜਿਸ ਦਾ ਨਾਮ ਅਤੇ ਪ੍ਰਤਾਪ ਦੇਸ਼ਾਂ ਦੇਸ਼ਾਂ ਵਿੱਚ ਉਜਾਗਰ ਹੋਣਾ ਸੀ। ਸੁਲੇਮਾਨ ਨੂੰ ਉਸਾਰੀ ਦੇ ਕੰਮ ਦਾ ਬਹੁਤ ਹੀ ਘੱਟ ਤਜ਼ਰਬਾ ਸੀ ਅਤੇ ਦਾਊਦ ਨੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਸੋਚ ਵਿਚਾਰ ਕੀਤਾ। ਸੁਲੇਮਾਨ ਨੂੰ ਇਹ ਡਰ ਵੀ ਸੀ ਕਿ ਉਸਦਾ ਪਰਿਵਾਰ ਅਤੇ ਹੋਰ ਲੋਕ ਉਸਦਾ ਹੌਸਲਾ ਢਾਉਣ ਦੀਆਂ ਕੋਸ਼ਿਸ਼ਾਂ ਕਰਨਗੇ, ਇਸ ਲਈ ਦਾਊਦ ਨੇ ਉਸਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾ ਪ੍ਰਤੀ ਆਗਿਆਕਾਰ ਅਤੇ ਵਫ਼ਾਦਾਰ ਹੈ। ਉਸਨੇ ਸੁਲੇਮਾਨ ਨੂੰ ਕਿਹਾ ਉਹ ਤਕੜਾ ਅਤੇ ਸੂਰਮਾ ਹੋਵੇ ਅਤੇ ਕੰਮ ਕਰੇ। ਡਰ ਦੇ ਮਾਰੇ ਸੁਲੇਮਾਨ ਹਾਰ ਮੰਨ ਸਕਦਾ ਸੀ। ਜੇ ਉਹ ਸੋਚਦਾ ਕਿ ਇਹ ਕੰਮ ਬਹੁਤ ਜ਼ਿਆਦਾ ਔਖਾ ਹੈ ਤਾਂ ਉਹ ਢਿੱਲਮੱਠ ਕਰ ਸਕਦਾ ਸੀ ਜਾਂ ਇਸ ਜ਼ਿੰਮੇਵਾਰੀ ਨੂੰ ਛੱਡ ਸਕਦਾ ਸੀ। ਇਸ ਕਰਕੇ ਯਹੋਵਾ ਦਾ ਦਿਲ ਬਹੁਤ ਜ਼ਿਆਦਾ ਦੁਖੀ ਹੋਣਾ ਸੀ। ਇਸ ਲਈ ਦਾਊਦ ਨੇ ਦੁਬਾਰਾ ਸਲਾਹ ਦਿੱਤੀ। ਉਸਨੇ ਕਿਹਾ ਕੰਮ ਕਰ। ਦਾਊਦ ਜਾਣਦਾ ਸੀ ਕਿ ਦਲੇਰੀ ਅਤੇ ਯਹੋਵਾ ਤੇ ਭਰੋਸਾ ਕੰਮਾਂ ਰਾਹੀਂ ਦਿਖਾਇਆ ਜਾਣਾ ਚਾਹੀਦਾ ਸੀ। ਉਸਨੇ ਆਪਣੇ ਤਜ਼ਰਬੇ ਤੋਂ ਇਹ ਗੱਲ ਸਿੱਖੀ ਸੀ। ਆਓ ਦਾਊਦ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਬਾਰੇ ਗੱਲ ਕਰੀਏ ਜਿਨ੍ਹਾਂ ਵਿੱਚ ਉਸਨੂੰ ਦਲੇਰੀ ਦੀ ਲੋੜ ਪਈ। ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹਦੇ ਵੇਲੇ ਖੁਦ ਨੂੰ ਪੁੱਛੋ ਕਿ ਮੁਸ਼ਕਲਾਂ ਵੇਲੇ ਦਾਊਦ ਦੇ ਢਿੱਲਮੱਠ ਕਰਨ, ਹਿਚਕਿਚਾਉਣ ਜਾਂ ਡਰ ਜਾਣ ਦੀ ਆਦਤ ਸੀ। ਮਿਸਾਲ ਲਈ ਗੌਰ ਕਰੋ ਕਿ ਜਦੋਂ ਦਾਊਦ ਨੂੰ ਇਜ਼ਰਾਇਲ ਦਾ ਰਾਜਾ ਬਣਾਇਆ ਗਿਆ ਸੀ ਤਾਂ ਉਸ ਵੇਲੇ ਕਿਹੋ ਜਿਹੇ ਹਾਲਾਤ ਸਨ। ਰਾਜਾ ਸ਼ਾਊਲ ਅਜੇ ਵੀ ਰਾਜ ਕਰ ਰਿਹਾ ਸੀ ਪਰ ਉਸਦੀ ਅਣਆਗਿਆਕਾਰੀ ਕਰਕੇ ਯਹੋਵਾ ਨੇ ਉਸਨੂੰ ਰੱਦ ਕਰ ਦਿੱਤਾ ਸੀ। ਆਪਣੀਆਂ ਬਾਈਬਲਾਂ ਵਿੱਚ ਪਹਿਲਾ ਸਮੂਏਲ 16:1-23 ਨਾਲ ਪੜ੍ਹੋ। ਪਹਿਲਾ ਸਮੂਏਲ 16:1-23 ਖੋਲੋ।
ਯਹੋਵਾ ਨੇ ਸਮੂਏਲ ਨੂੰ ਆਖਿਆ,
ਕਦ ਤੱਕ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਗਾ? ਭਾਵੇਂ ਮੈਂ ਉਹਨੂੰ ਇਸਰਾਇਲ ਦੇ ਰਾਜ ਉੱਤੋਂ ਰੱਦਿਆ, ਤੂੰ ਆਪਣੇ ਸਿੰਘ ਵਿੱਚ ਤੇਲ ਭਰ ਅਤੇ ਜਾ, ਮੈਂ ਤੈਨੂੰ ਬੈਥਲਹਮੀ ਯੱਸੀ ਦੇ ਕੋਲ ਕਲਦਾ ਹਾਂ, ਕਿਉਂ ਜੋ ਉਹਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਬਾਦਸ਼ਾਹ ਠਹਿਰਾਇਆ ਹੈ।
ਅਤੇ ਸਮੂਏਲ ਬੋਲਿਆ,
ਮੈਂ ਕਿੱਦਾਂ ਜਾਵਾਂ? ਜੇ ਕਦੀ ਸ਼ਾਉਲ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ।
ਯਹੋਵਾ ਨੇ ਆਖਿਆ,
ਇੱਕ ਵੱਛੀ ਲੈ ਜਾ ਅਤੇ ਆ ਕਿ ਮੈਂ ਯਹੋਵਾ ਅੱਗੇ ਭੇਂਟ ਚੜਾਉਣ ਆਇਆ ਹਾਂ। ਜਦ ਤੂੰ ਬਲੀ ਚੜਾਵੇਂ ਤਾਂ ਯੱਸੀ ਨੂੰ ਨਿਉਂਦਾ ਦੇ, ਅਤੇ ਫਿਰ ਤੂੰ ਜੋ ਕਰਨਾ ਹੈ ਮੈਂ ਤੈਨੂੰ ਦੱਸਾਂਗਾ, ਅਤੇ ਜਿਹਦਾ ਨਾਂ ਮੈਂ ਤੈਨੂੰ ਦੱਸਾਂ ਉਸ ਨੂੰ ਮਸਾ ਕਰ।
ਜੋ ਯਹੋਵਾ ਨੇ ਆਖਿਆ ਸੀ ਸਮੂਏਲ ਨੇ ਉਹ ਕੀਤਾ ਅਤੇ ਬੈਤਲਹਮ ਵਿੱਚ ਆਇਆ। ਤਦ ਸ਼ਹਿਰ ਦੇ ਬਜ਼ੁਰਗ ਉਹਦੇ ਆਉਣ ਤੋਂ ਕੰਬ ਕੇ ਬੋਲੇ,
ਤੂੰ ਸੁਲਾ ਨਾਲ ਆਇਆ ਹੈ?
ਉਹ ਬੋਲਿਆ,
ਆਹੋ, ਸੁਲਾ ਨਾਲ ਮੈਂ ਯਹੋਵਾ ਦੇ ਅੱਗੇ ਭੇਟ ਚੜਾਉਣ ਆਇਆ। ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜਾਉਣ ਲਈ ਆਓ।
ਅਤੇ ਉਸਨੇ ਯੱਸੀ ਨੂੰ ਉਹਦੇ ਪੁੱਤਰਾਂ ਸਣੇ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਭੇਟ ਚੜਾਉਣ ਲਈ ਸੱਦਿਆ। ਅਜਿਹਾ ਹੋਇਆ ਜਾਂ ਉਹ ਆਏ ਤਾਂ ਉਸਨੇ ਅਲੀਆਬ ਨੂੰ ਵੇਖਿਆ ਅਤੇ ਬੋਲਿਆ,
ਹਾਂ, ਯਹੋਵਾ ਦੇ ਅੱਗੇ ਇਹੀ ਉਹਦਾ ਮਸੀਹ ਹੈ।
ਪਰ ਯਹੋਵਾ ਨੇ ਸਮੂਏਲ ਨੂੰ ਆਖਿਆ,
ਉਹਦੇ ਮੂੰਹ ਉੱਤੇ ਅਤੇ ਉਹਦੀ ਲਮਾਣ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ। ਯਹੋਵਾ ਮਨੁੱਖ ਵਾਂਗੂ ਨਹੀਂ ਵੇਖਦਾ, ਮਨੁੱਖਤਾ ਵਾਰਲਾ ਰੂਪ ਦੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਦੇਖਦਾ ਹੈ।
ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹਨੂੰ ਸਮੂਏਲ ਦੇ ਅੱਗੇ ਕੀਤਾ। ਉਹ ਬੋਲਿਆ,
ਇਹਨੂੰ ਵੀ ਯਹੋਵਾ ਨੇ ਨਹੀਂ ਚੁਣਿਆ।
ਫਿਰ ਯੱਸੀ ਨੇ ਸ਼ਮਾ ਨੂੰ ਅੱਗੇ ਕੀਤਾ, ਪਰ ਉਹ ਬੋਲਿਆ,
ਇਹਨੂੰ ਵੀ ਯਹੋਵਾ ਨੇ ਨਹੀਂ ਚੁਣਿਆ।
ਗੱਲ ਕਾਹਦੀ? ਯੱਸੀ ਨੇ ਆਪਣੇ ਸੱਤਾਂ ਹੀ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ। ਸੋ ਸਮੂਏਲ ਨੇ ਯੱਸੀ ਨੂੰ ਆਖਿਆ,
ਯਹੋਵਾ ਨੇ ਇਹਨਾਂ ਨੂੰ ਨਹੀਂ ਚੁਣਿਆ।
ਸਮੂਏਲ ਨੇ ਯੱਸੀ ਨੂੰ ਆਖਿਆ,
ਤੇਰੇ ਸਭੇ ਪੁੱਤਰ ਇਹੋ ਹੀ ਹਨ?
ਉਹ ਬੋਲਿਆ,
ਸਭਨਾਂ ਨਾਲੋਂ ਨਿੱਕਾ ਅਜੇ ਰਹਿੰਦਾ ਆ, ਉਹ ਇੱਜੜ ਨੂੰ ਚਰਾ ਰਿਹਾ।
ਤਾਂ ਸਮੂਏਲ ਨੇ ਯੱਸੀ ਨੂੰ ਆਖਿਆ,
ਉਹਨੂੰ ਸੱਦ ਕੱਲ, ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇਗਾ ਅਸੀਂ ਨਹੀਂ ਬੈਠਣਾ।
ਸੋ ਉਸਨੇ ਸੱਦ ਭੇਜਿਆ ਅਤੇ ਉਹਨੂੰ ਅੰਦਰ ਲੈ ਆਇਆ। ਉਹ ਲਾਲ ਰੰਗ ਅਤੇ ਸੁੰਦਰ ਅੱਖੀਆਂ ਅਤੇ ਦੇਖਣ ਵਿੱਚ ਚੰਗਾ ਸੀ। ਅਤੇ ਯਹੋਵਾ ਨੇ ਆਖਿਆ,
ਉੱਠ ਅਤੇ ਇਹਨੂੰ ਮਸਾ ਕਰ, ਕਿਉਂ ਜੋ ਇਹੋ ਹੀ ਹੈ।
ਤਦ ਸਮੂਏਲ ਨੇ ਤੇਲ ਦਾ ਸਿੰਘ ਲੈ ਕੇ ਉਹਦੇ ਭਰਾਵਾਂ ਦੇ ਵਿੱਚ ਉਹਨੂੰ ਮਸਾ ਕੀਤਾ। ਅਤੇ ਉਸ ਦਿਨ ਤੋਂ ਯਹੋਵਾ ਦੀ ਪਵਿੱਤਰ ਸ਼ਕਤੀ ਸਦਾ ਦਾਊਦ ਉੱਤੇ ਆਉਂਦੀ ਰਹੀ। ਅਤੇ ਸਮੂਏਲ ਉੱਠ ਕੇ ਰਾਮਾ ਨੂੰ ਵਿਦਿਆ ਹੋਇਆ। ਪਰ ਸ਼ਾਉਲ ਉੱਤੋਂ ਯਹੋਵਾ ਦੀ ਸ਼ਕਤੀ ਅੱਡ ਹੋ ਗਈ ਅਤੇ ਯਹੋਵਾ ਵੱਲੋਂ ਬੁਰੀ ਸ਼ਕਤੀ ਉਸਨੂੰ ਅਕਾਉਣ ਲੱਗੀ। ਤਦ ਸ਼ਾਉਲ ਦੇ ਟਹਿਲੂਆਂ ਨੇ ਉਹਨੂੰ ਆਖਿਆ,
ਦੇਖੋ, ਹੁਣ ਪਰਮੇਸ਼ੁਰ ਵੱਲੋਂ ਤੇਰਾ ਮਨ ਹਮੇਸ਼ਾ ਪਰੇਸ਼ਾਨ ਹੀ ਰਹਿੰਦਾ ਹੈ। ਸਾਡਾ ਸਵਾਮੀ ਹੁਣ ਆਪਣੇ ਚਾਕਰਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਕਰੇ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਚਤਰ ਹੋਵੇ, ਅਤੇ ਇੱਦਾਂ ਹੋਵੇਗਾ ਭਾਈ ਜਿਸ ਵੇਲੇ ਤੁਸੀਂ ਪਰੇਸ਼ਾਨ ਹੋਵੋ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ।
ਸ਼ਾਉਲ ਨੇ ਆਪਣੇ ਚਾਕਰਾਂ ਨੂੰ ਆਖਿਆ,
ਅੱਛਾ, ਮੇਰੇ ਲਈ ਕੋਈ ਰੱਖੋ ਜੋ ਵਜਾਉਣ ਵਿੱਚ ਚਤਰ ਹੋਵੇ ਅਤੇ ਮੇਰੇ ਕੋਲ ਲੈ ਆਓ।
ਉਹਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ,
ਦੇਖ, ਮੈਂ ਬੈਥਲਹਮੀ ਯੱਸੀ ਦਾ ਇੱਕ ਪੁੱਤਰ ਡਿੱਠਾ ਹੈ ਜੋ ਵਜਾਉਣ ਵਿੱਚ ਚਤਰ ਹੈ, ਨਾਲੇ ਡਾਢਾ ਸੂਰਵੀਰ ਹੈ, ਯੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ, ਅਤੇ ਯਹੋਵਾ ਉਹਦੇ ਨਾਲ ਹੈ।
ਸੋ ਸ਼ਾਉਲ ਨੇ ਹਲਕਾਰਿਆਂ ਦੇ ਹੱਥ ਯੱਸੀ ਨੂੰ ਸੱਦ ਕੱਲਿਆ,
ਆਪਣੇ ਪੁੱਤਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਕੱਲ ਦੇ।
ਉਪਰੰਤ ਯੱਸੀ ਨੇ ਇੱਕ ਖੋਤੇ ਉੱਤੇ ਰੋਟੀਆਂ ਲੱਦੀਆਂ ਅਤੇ ਇੱਕ ਮਸ਼ਕ ਮੈਂ ਦੀ ਅਤੇ ਇੱਕ ਭਠੋਰਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਉਲ ਕੋਲ ਕੱਲਿਆ। ਦਾਊਦ ਸ਼ਾਉਲ ਕੋਲ ਆਇਆ ਅਤੇ ਉਹਦੇ ਸਾਹਮਣੇ ਆ ਖਲੋਤਾ, ਅਤੇ ਉਸਨੇ ਉਹਦੇ ਨਾਲ ਵੱਡਾ ਪਿਆਰ ਕੀਤਾ ਅਤੇ ਉਹ ਉਸਦੇ ਸ਼ਸਤਰ ਚੁੱਕਣ ਵਾਲਾ ਬਣਿਆ। ਅਤੇ ਸ਼ਾਉਲ ਨੇ ਯੱਸੀ ਨੂੰ ਆਖ ਕੱਲਿਆ,
ਦਾਊਦ ਨੂੰ ਮੇਰੇ ਅੱਗੇ ਰਹਿਣ ਦੇ, ਕਿਉਂ ਜੋ ਮੇਰੇ ਅੱਖੀਂ ਚੜ ਗਿਆ ਹੈ।
ਤਾਂ ਇਉਂ ਹੋਇਆ ਭਈ ਜਿਸ ਵੇਲੇ ਸ਼ਾਉਲ ਪਰਮੇਸ਼ੁਰ ਵੱਲੋਂ ਪਰੇਸ਼ਾਨ ਹੁੰਦਾ ਸੀ ਤਾਂ ਦਾਊਦ ਬਰਬਤ ਲੈ ਕੇ ਆਪਣੇ ਹੱਥ ਨਾਲ ਵਜਾਉਂਦਾ ਸੀ, ਤਾਂ ਸ਼ਾਉਲ ਨੂੰ ਤਾਜ਼ਗੀ ਮਿਲਦੀ ਸੀ ਤੇ ਉਹ ਚੰਗਾ ਹੁੰਦਾ ਸੀ ਅਤੇ ਉਸ ਤੋਂ ਬੁਰੀ ਸ਼ਕਤੀ ਹਟ ਜਾਂਦੀ ਸੀ।
ਕੀ ਤੁਸੀਂ ਮਨ ਦੀਆਂ ਅੱਖਾਂ ਨਾਲ ਦੇਖਿਆ ਜਦੋਂ ਨੌਜਵਾਨ ਦਾਊਦ, ਉਸਦਾ ਪਿਤਾ ਅਤੇ ਉਸਦੇ ਭਰਾ ਸਮੂਏਲ ਨਬੀ ਸਾਹਮਣੇ ਖੜੇ ਸਨ? ਫਿਰ ਯਹੋਵਾ ਨੇ ਦਾਊਦ ਨੂੰ ਰਾਜੇ ਵਜੋਂ ਚੁਣਿਆ ਅਤੇ ਸਮੂਏਲ ਨੂੰ ਇਸ ਮੁੰਡੇ ਨੂੰ ਚੁਣਨ ਲਈ ਕਿਹਾ। ਪਰ ਸ਼ਾਉਲ ਅਜੇ ਵੀ ਰਾਜ ਕਰ ਰਿਹਾ ਸੀ ਅਤੇ ਸਾਰੇ ਲੋਕ ਉਸਨੂੰ ਇਜ਼ਰਾਇਲ ਦਾ ਰਾਜਾ ਮੰਨਦੇ ਸਨ। ਇਸ ਸਮੇਂ ਦਾਊਦ ਨੂੰ ਪੱਕਾ ਦਲੇਰੀ ਦੀ ਲੋੜ ਸੀ। ਇੱਕ ਗੱਲ ਸੀ ਕਿ ਜਦੋਂ ਸ਼ਾਉਲ ਨੂੰ ਪਤਾ ਲੱਗਣਾ ਸੀ ਕਿ ਦਾਊਦ ਨੂੰ ਰਾਜੇ ਵਜੋਂ ਚੁਣਿਆ ਗਿਆ ਸੀ ਤਾਂ ਉਸਨੇ ਕੀ ਕਰਨਾ ਸੀ। ਸ਼ਾਉਲ ਨੇ ਉਸਨੂੰ ਜ਼ਰੂਰ ਮਾਰਨ ਦੀ ਕੋਸ਼ਿਸ਼ ਕਰਨੀ ਸੀ। ਸੋ ਕਲਪਨਾ ਕਰੋ ਕਿ ਜਦੋਂ ਦਾਊਦ ਨੂੰ ਸ਼ਾਉਲ ਦੇ ਘਰ ਉਸਦਾ ਸੇਵਾਦਾਰ ਬਣਨ ਲਈ ਲਿਆਂਦਾ ਗਿਆ ਤਾਂ ਉਸਨੂੰ ਕਿੱਦਾਂ ਦਾ ਲੱਗਾ ਹੋਣਾ। ਉਹ ਜ਼ਰੂਰ ਪਰੇਸ਼ਾਨ ਹੋ ਗਿਆ ਹੋਣਾ। ਅੱਜ ਸਾਡੇ ਬਾਰੇ ਕੀ? ਅਸੀਂ ਸ਼ਾਇਦ ਆਪਣੀਆਂ ਪਰਿਵਾਰਕ ਮੁਸ਼ਕਲਾਂ ਕਰਕੇ, ਸਿਹਤ ਸਮੱਸਿਆਵਾਂ, ਆਰਥਿਕ ਤੰਗੀਆਂ, ਸਤਾਟਾਂ ਜਾਂ ਆਪਣੀਆਂ ਕਮੀਆਂ ਕਮਜ਼ੋਰੀਆਂ ਕਰਕੇ ਫਿਕਰਾਂ ਵਿੱਚ ਹੋਈਏ। ਪਰ ਇਹਨਾਂ ਕਰਕੇ ਸਾਨੂੰ ਯਹੋਵਾ ਦੀ ਸੇਵਾ 'ਚ ਢਿੱਲੇ ਨਹੀਂ ਪੈਣਾ ਚਾਹੀਦਾ, ਸਗੋਂ ਇਹਨਾਂ ਦਾ ਸਾਹਮਣਾ ਕਰਦਿਆਂ ਸਾਨੂੰ ਯਹੋਵਾ ਤੋਂ ਮਦਦ ਲੈਣੀ ਚਾਹੀਦੀ ਹੈ। ਪ੍ਰਾਰਥਨਾ, ਬਾਈਬਲ ਅਤੇ ਮੰਡਲੀ ਰਾਹੀਂ ਆਪਣੀਆਂ ਮੁਸ਼ਕਲਾਂ ਘਟਾਉਣ ਲਈ ਸਾਨੂੰ ਵਧੀਆ ਸਲਾਹਾਂ ਮਿਲਣਗੀਆਂ। ਭਾਵੇਂ ਮੁਸ਼ਕਲਾਂ ਹੱਲ ਨਾ ਵੀ ਹੋਣ ਤਾਂ ਵੀ ਇਹਨਾਂ ਔਖੀਆਂ ਘੜੀਆਂ ਦੌਰਾਨ ਸਾਨੂੰ ਪੂਰੇ ਜੀ ਜਾਨ ਨਾਲ ਯਹੋਵਾ ਦੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਵਿਅਸਤ ਰੱਖਣਾ ਚਾਹੀਦਾ। ਇਹ ਹੈ ਅਸਲੀ ਦਲੇਰੀ। ਜਦੋਂ ਸ਼ਾਉਲ ਨੇ ਦਾਊਦ ਨੂੰ ਆਪਣੇ ਕੋਲ ਬੁਲਾਇਆ ਤਾਂ ਉਹ ਡਰਿਆ ਨਹੀਂ। ਉਸਨੇ ਦਲੇਰੀ ਦਿਖਾਈ, ਹਿੰਮਤ ਰੱਖੀ ਅਤੇ ਉਸ ਕੋਲ ਗਿਆ। ਉਸਨੇ ਜ਼ਿੰਮੇਵਾਰੀ ਸਵੀਕਾਰ ਕਰ ਲਈ। ਦਾਊਦ ਨੂੰ ਪਤਾ ਸੀ ਕਿ ਯਹੋਵਾ ਉਸਨੂੰ ਇਹ ਜ਼ਿੰਮੇਵਾਰੀ ਪੂਰੀ ਕਰਨ ਲਈ ਬੁੱਧੀ ਦੇਵੇਗਾ। ਫਿਰ ਇੱਦਾਂ ਹੋਇਆ ਕਿ ਰਾਜਾ ਸ਼ਾਉਲ ਦਾਊਦ ਨੂੰ ਬਹੁਤ ਪਿਆਰ ਕਰਨ ਲੱਗ ਪਿਆ ਅਤੇ ਦਾਊਦ ਸ਼ਾਉਲ ਦੇ ਹਥਿਆਰ ਚੁੱਕਣ ਵਾਲਾ ਬਣ ਗਿਆ। ਕਿਰਪਾ ਕਰਕੇ ਆਪਣੀਆਂ ਬਾਈਬਲਾਂ ਵਿੱਚੋਂ ਪਹਿਲਾ ਸਮੂਏਲ ਅਧਿਆਇ 17 ਆਇਤ 1-51 ਪੜ੍ਹੋ। ਆਓ ਆਪਾਂ ਪਹਿਲਾ ਸਮੂਏਲ ਅਧਿਆਇ 17 ਦੀ 1 ਆਇਤ ਤੋਂ ਪੜ੍ਹਨਾ ਸ਼ੁਰੂ ਕਰੀਏ। ਇਸ ਵਿੱਚ ਦਾਊਦ ਅਤੇ ਗੋਲੀਅਤ ਦੀ ਮਜ਼ੇਦਾਰ ਕਹਾਣੀ ਦੱਸੀ ਗਈ ਹੈ। ਇਸ ਵਿਰਤਾਂਤ ਵਿੱਚੋਂ ਅਸੀਂ ਸਿੱਖਾਂਗੇ ਕਿ ਦਾਊਦ ਨੇ ਕਿਵੇਂ ਬੁੱਧ ਤੋਂ ਕੰਮ ਲਿਆ ਅਤੇ ਕਿਵੇਂ ਦਲੇਰੀ ਦਿਖਾਈ।
ਹੁਣ ਫਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾ ਦੇ ਸ਼ਹਿਰ ਸੁਕੋ ਵਿੱਚ ਇਕੱਠੇ ਹੋਏ ਅਤੇ ਸੁਕੋ ਅਤੇ ਅਜ਼ੇਕਾ ਦੇ ਵਿਚਕਾਰ ਅਫਸ ਦਮੀਮ ਵਿੱਚ ਡੇਰੇ ਲਾਏ। ਸ਼ਾਉਲ ਅਤੇ ਇਸਰਾਇਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾ ਦੀ ਦੂਣ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫਲਿਸਤੀਆਂ ਦੇ ਸਾਹਮਣੇ ਪਾਲਾਂ ਬੰਨੀਆਂ। ਇੱਕ ਪਾਸੇ ਦੇ ਪਹਾੜ ਉੱਤੇ ਫਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਇਲੀ ਖਲੋਤੇ ਸਨ ਅਤੇ ਉਹਨਾਂ ਦੋਹਾਂ ਦੇ ਵਿਚਾਲੇ ਇੱਕ ਖੱਡ ਸੀ। ਉਸ ਵੇਲੇ ਫਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲੀਅਤ ਨਾਮੇ ਇੱਕ ਸੂਰਮਾ ਨਿਕਲਿਆ। ਉਹਦਾ ਕੱਦ 6 ਹੱਥ ਅਤੇ 1 ਗਿੱਠ ਉੱਚਾ ਸੀ ਅਤੇ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ 1.5 ਮਣ ਪਿੱਤਲ ਦੀ ਸੀ ਅਤੇ ਉਹਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ ਅਤੇ ਉਹਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹਦੇ ਬਰਛੇ ਦਾ ਫਲ 7.5 ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹਦੇ ਅੱਗੇ ਤੁਰਦਾ ਸੀ। ਸੋ ਉਹ ਨਿਕਲ ਕੇ ਖਲੋਤਾ ਅਤੇ ਇਸਰਾਇਲ ਦੇ ਦਲਾਂ ਵੱਲ ਉਹਨੇ ਪੁਕਾਰ ਕੇ ਆਖਿਆ,
ਤੁਸੀਂ ਲੜਾਈ ਦੇ ਲਈ ਕਾਹਨੂੰ ਭਾਲ ਬੰਨੀ ਹੈ? ਭਲਾ ਮੈਂ ਫਲਿਸਤੀ ਨਹੀਂ ਅਤੇ ਤੁਸੀਂ ਸ਼ਾਉਲ ਦੇ ਟਹਿਲੂਏ ਨਹੀਂ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ। ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ, ਪਰ ਜੇ ਕਦੀ ਉਸ ਉੱਤੇ ਮੈਂ ਤਕੜਾ ਹੋਵਾਂ ਅਤੇ ਉਹਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ ਅਤੇ ਸਾਡੀ ਗੁਲਾਮੀ ਕਰੋਗੇ।
ਫਿਰ ਉਹ ਫਲਿਸਤੀ ਬੋਲਿਆ,
ਅੱਜ ਮੈਂ ਇਸਰਾਇਲ ਦੇ ਦਲਾਂ ਨੂੰ ਸ਼ਰਮਿੰਦਾ ਕਰਨ ਆਇਆ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਯੁੱਧ ਕਰੀਏ।
ਜਿਸ ਵੇਲੇ ਸ਼ਾਉਲ ਅਤੇ ਸਾਰੇ ਇਸਰਾਇਲ ਨੇ ਉਸ ਫਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਾਬਰੇ ਅਤੇ ਬਹੁਤ ਡਰ ਗਏ। ਦਾਊਦ ਯੱਸੀ ਨਾਮੇ ਬੈਤਲਮ ਯਹੂਦਾ ਦੇ ਅਫਰਾਥੀ ਮਨੁੱਖ ਦਾ ਪੁੱਤਰ ਸੀ ਜਿਸਦੇ 8 ਪੁੱਤਰ ਸਨ ਅਤੇ ਉਹ ਆਪ ਸ਼ਾਉਲ ਦੇ ਵੇਲੇ ਲੋਕਾਂ ਵਿੱਚ ਬੁੱਢਾ ਹੋਇਆ ਸੀ। ਯੱਸੀ ਦੇ 3 ਵੱਡੇ ਪੁੱਤਰ ਲੜਾਈ ਦੇ ਵਿੱਚ ਸ਼ਾਉਲ ਦੇ ਮਗਰ ਜਾ ਲੱਗੇ ਅਤੇ ਉਹਨਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ, ਜੇਠੇ ਦਾ ਨਾਂ ਅਲੀਆਬ ਸੀ ਅਤੇ ਦੂਜੇ ਦਾ ਨਾਂ ਅਬੀਨਾਦਾਬ ਅਤੇ ਤੀਜੇ ਦਾ ਨਾਂ ਸ਼ਮਾ ਸੀ। ਦਾਊਦ ਸਭਨਾਂ ਨਾਲੋਂ ਨਿੱਕਾ ਸੀ ਅਤੇ ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ, ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਓ ਦੇ ਇੱਜੜ ਨੂੰ ਬੈਤਲਮ ਵਿੱਚ ਚਰਾਉਣ ਗਿਆ ਸੀ। ਉਹ ਫਲਿਸਤੀ ਨਿੱਤ ਸਵੇਰੇ ਅਤੇ ਤਕਾਲਾਂ ਨੂੰ ਨੇੜੇ ਆਉਂਦਾ ਸੀ। 40 ਦਿਨਾਂ ਤੱਕ ਉਹ ਆਪਣੇ ਆਪ ਨੂੰ ਅੱਗੇ ਕਰਦਾ ਰਿਹਾ। ਫਿਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ,
ਇਹ 5 ਸੇਰ ਭੁੰਨੇ ਹੋਏ ਦਾਣੇ ਅਤੇ ਇਹ 10 ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਡੇਰਿਆਂ ਵੱਲ ਤੁਰ ਜਾ, ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਦੇ ਲਈ ਲੈ ਜਾ, ਅਤੇ ਆਪਣੇ ਭਰਾਵਾਂ ਦੀ ਡੌਲ ਚਾਲ ਵੇਖ ਅਤੇ ਉਹਨਾਂ ਦੀ ਕੁਝ ਨਿਸ਼ਾਨੀ ਲੈ ਆ।
ਉਸ ਵੇਲੇ ਸ਼ਾਊਲ ਅਤੇ ਉਹ ਅਤੇ ਇਸਰਾਇਲ ਦੇ ਸਭ ਲੋਕ ਇਲਾਹ ਦੀ ਦੂਣ ਵਿੱਚ ਫਲਿਸਤੀਆਂ ਦੇ ਨਾਲ ਲੜਦੇ ਪਏ ਸਨ। ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿੱਦਾਂ ਯੱਸੀ ਨੇ ਉਹਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ। ਅਤੇ ਜਿਸ ਵੇਲੇ ਦਲ ਲੜਨ ਲਈ ਨਿਕਲਦਾ ਅਤੇ ਲੜਾਈ ਦੇ ਲਈ ਵੰਗਾਰਦਾ ਸੀ, ਉਹ ਮੋਰਚੇ ਵਿੱਚ ਅੱਪੜ ਪਿਆ ਅਤੇ ਇਸਰਾਇਲ ਔਰ ਫਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਪਾਲਾਂ ਬੰਨੀਆਂ ਸਨ। ਸੋ ਦਾਊਦ ਨੇ ਆਪਣੀਆਂ ਵਸਤਾਂ ਉਹਦੇ ਕੋਲ ਧਰੀਆਂ ਜੋ ਪਾਰੂ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖਬਰ ਸੁਰਤ ਪੁੱਛੀ। ਉਹ ਉਹਨਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਪਲਵਾਨ ਗਾਥੀ ਫਲਿਸਤੀ ਗੋਲੀਅਥ ਨਾਮੇ ਫਲਿਸਤੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸਨੇ ਅੱਗੇ ਵਾਂਗੂ ਫੇਰ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ। ਇਸਰਾਇਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ। ਤਦ ਇਸਰਾਇਲ ਦੇ ਲੋਕਾਂ ਨੇ ਆਖਿਆ,
ਤੁਸੀਂ ਇਸ ਮਨੁੱਖ ਨੂੰ ਦੇਖਿਆ ਜੋ ਨਿਕਲਿਆ ਹੈ? ਸੱਚਮੁੱਚ ਇਹ ਤਾਂ ਇਸਰਾਇਲ ਨੂੰ ਲੱਜਿਆਵਾ ਨਹੀਂ ਕਰਨ ਆਇਆ, ਅਤੇ ਅਜਿਹਾ ਹੋਵੇਗਾ ਭਾਈ ਜਿਹੜਾ ਉਸਨੂੰ ਮਾਰੇਗਾ ਤਾਂ ਪਾਤਸ਼ਾਹ ਉਹਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਹਨੂੰ ਦੇਵੇਗਾ ਅਤੇ ਉਹਦੇ ਪਿਓ ਦੇ ਟੱਬਰ ਨੂੰ ਇਸਰਾਇਲ ਵਿੱਚ ਆਜ਼ਾਦ ਕਰੇਗਾ।
ਤਾਂ ਦਾਊਦ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ,
ਜਿਹੜਾ ਮਨੁੱਖ ਇਸ ਫਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਇਲ ਉੱਤੋਂ ਹਟਾਵੇ ਤਾਂ ਉਹਨੂੰ ਕੀ ਮਿਲੇਗਾ? ਕਿਉਂ ਜੋ ਇਹ ਸੁਨਤੀ ਫਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰੇ?
ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ,
ਭਾਈ ਜਿਹੜਾ ਉਸਨੂੰ ਮਾਰੇ ਉਸ ਮਨੁੱਖ ਨੂੰ ਇਹ ਇਹ ਮਿਲੇਗਾ।
ਉਸ ਵੇਲੇ ਉਹਦੇ ਵੱਡੇ ਭਰਾ ਅਲੀਆਬ ਨੇ ਉਹਦੀਆਂ ਗੱਲਾਂ ਸੁਣੀਆਂ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਜਾਗ ਗਿਆ ਅਤੇ ਉਹ ਬੋਲਿਆ,
ਤੂੰ ਕਾਹਨੂੰ ਇੱਥੇ ਆਇਆ ਹੈ ਅਤੇ ਉੱਥੇ ਉਜਾੜ ਵਿੱਚ ਉਹਨਾਂ ਥੋੜ੍ਹੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਕੋਲ ਛੱਡ ਆਇਆ ਹੈ? ਮੈਂ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ, ਤੂੰ ਲੜਾਈ ਦੇਖਣ ਨੂੰ ਆਇਆ ਹੈ।
ਦਾਊਦ ਬੋਲਿਆ,
ਮੈਂ ਹੁਣ ਕੀ ਕੀਤਾ ਹੈ? ਬਸ ਇੱਕ ਸਵਾਲ ਹੀ ਪੁੱਛਿਆ।
ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹ ਗੱਲਾਂ ਫੇਰ ਕੀਤੀਆਂ। ਸੋ ਲੋਕਾਂ ਨੇ ਉਹਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਹਨਾਂ ਦੀ ਖਬਰ ਦਿੱਤੀ ਅਤੇ ਉਸਨੇ ਉਹਨੂੰ ਸੱਦ ਘੱਲਿਆ। ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ,
ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰੇ, ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ।
ਤਦ ਸ਼ਾਊਲ ਨੇ ਦਾਊਦ ਨੂੰ ਆਖਿਆ,
ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਹੈ, ਕਿਉਂ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣਪੁਣੇ ਤੋਂ ਹੀ ਯੋਧਾ ਹੈ।
ਤਾਂ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ,
ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸਨੂੰ ਮਾਰਿਆ ਔਰ ਉਸਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ ਅਤੇ ਜਦ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸਨੂੰ ਬਰਾਸ਼ੋ ਫੜ ਕੇ ਮਾਰਿਆ ਅਤੇ ਉਸਨੂੰ ਜਿੰਦੋ ਮੁਕਾਇਆ। ਤੁਹਾਡੇ ਦਾਸ ਨੇ ਸ਼ੇਰ ਅਤੇ ਰਿਸ਼ ਦੋਹਾਂ ਨੂੰ ਜਿੰਦੋ ਮੁਕਾਇਆ। ਸੋ ਇਹ ਸੁਣਦੀ ਫਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰ ਰਿਹਾ ਹੈ।
ਫਿਰ ਦਾਊਦ ਨੇ ਇਹ ਵੀ ਆਖਿਆ,
ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿਸ਼ ਦੇ ਪੰਜੇ ਤੋਂ ਛੁਡਾਇਆ ਹੈ ਉਹ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ।
ਤਦ ਸ਼ਾਊਲ ਨੇ ਦਾਊਦ ਨੂੰ ਆਖਿਆ,
ਜਾ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ।
ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹਨੂੰ ਪਹਿਨਾਈ ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦੀ ਕੋਸ਼ਿਸ਼ ਕੀਤੀ ਕਿਉਂ ਜੋ ਉਹਨੇ ਇਹਨਾਂ ਨੂੰ ਪਾ ਕੇ ਨਹੀਂ ਦੇਖਿਆ ਸੀ। ਤਦ ਦਾਊਦ ਨੇ ਸ਼ਾਊਲ ਨੂੰ ਆਖਿਆ,
ਇਹਨਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਨੂੰ ਇਹਨਾਂ ਦੀ ਆਦਤ ਨਹੀਂ,
ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਲਾ ਦਿੱਤੇ ਅਤੇ ਉਹਨੇ ਆਪਣੀ ਡਾਂਗ ਹੱਥ ਵਿੱਚ ਫੜ ਲਈ ਅਤੇ ਉਹਨੇ ਖੱਡ ਤੋਂ 5 ਚੀਕਣੇ ਪੱਥਰ ਚੁਣ ਲਏ ਅਤੇ ਉਹਨਾਂ ਨੂੰ ਆਜੜੀ ਦੇ ਝੋਲੇ ਵਿੱਚ ਅਰਥਾਤ ਗੁਥਲੀ ਵਿੱਚ ਧਰ ਲਿਆ ਅਤੇ ਆਪਣਾ ਗੋਪੀਆ ਹੱਥ ਵਿੱਚ ਫੜੀ ਉਸ ਫਲਿਸਤੀ ਦੇ ਨੇੜੇ ਜਾਣ ਲੱਗਾ। ਤਾਂ ਫਲਿਸਤੀ ਤੁਰਿਆ ਔਰ ਦਾਊਦ ਦੇ ਨੇੜੇ ਆਉਣ ਲੱਗਾ ਔਰ ਉਸਦੀ ਢਾਲ ਚੁੱਕਣ ਵਾਲਾ ਉਸਦੇ ਅੱਗੇ ਸੀ। ਜਾਂ ਫਲਿਸਤੀ ਨੇ ਆਲੇ ਦੁਆਲੇ ਦੇਖ ਕੇ ਦਾਊਦ ਨੂੰ ਡਿੱਠਾ ਤਾਂ ਉਹਨੂੰ ਤੁੱਛ ਜਾਣਿਆ ਕਿਉਂਜ ਉਹ ਮੁੰਡਾ ਹੀ ਸੀ। ਉਹ ਲਾਲ ਰੰਗ ਤੇ ਸੋਹਣੇ ਰੂਪ ਦਾ ਸੀ। ਸੋ ਫਲਿਸਤੀ ਨੇ ਦਾਊਦ ਨੂੰ ਆਖਿਆ,
ਭਲਾ ਮੈਂ ਕੋਈ ਕੁੱਤਾ ਆ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ?
ਅਤੇ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਤਦ ਫਲਿਸਤੀ ਨੇ ਦਾਊਦ ਨੂੰ ਆਖਿਆ,
ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਨੂੰ ਅਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ।
ਪਰ ਦਾਊਦ ਨੇ ਫਲਿਸਤੀ ਨੂੰ ਆਖਿਆ,
ਤੂੰ ਤਲਵਾਰ ਅਤੇ ਬਰਸ਼ਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ, ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ ਜੋ ਇਸਰਾਇਲ ਦੇ ਦਲਾਂ ਦਾ ਪਰਮੇਸ਼ੁਰ ਹੈ, ਜਿਸ ਨੂੰ ਤੈਂ ਲੱਜਾਵਾਨ ਕੀਤਾ, ਤੇਰੇ ਕੋਲ ਆਉਂਦਾ ਹਾਂ। ਅਤੇ ਅੱਜ ਹੀ ਯਹੋਵਾ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੇਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪਾਉਣ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ, ਭਈ ਸਾਰਾ ਸੰਸਾਰ ਜਾਣੇ ਜੋ ਇਸਰਾਇਲ ਵਿੱਚ ਇੱਕ ਪਰਮੇਸ਼ੁਰ ਹੈ। ਅਤੇ ਇਹਨਾਂ ਸਾਰੇ ਲੋਕਾਂ ਨੂੰ ਵੀ ਖਬਰ ਹੋਵੇਗੀ ਜੋ ਯਹੋਵਾ ਤਲਵਾਰ ਅਤੇ ਬਰਸ਼ੀ ਨਾਲ ਨਹੀਂ ਬਚਾਉਂਦਾ, ਕਿਉਂ ਜੋ ਯੁੱਧ ਦਾ ਸਵਾਮੀ ਯਹੋਵਾ ਹੈ ਅਤੇ ਉਹ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ।
ਜਾਂ ਫਲਿਸਤੀ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਫਲਿਸਤੀ ਨਾਲ ਲੜਨ ਨੂੰ ਨੱਠਾ ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਪਰਨੇ ਧਰਤੀ ਉੱਤੇ ਡਿੱਗ ਪਿਆ। ਸੋ ਦਾਊਦ ਨੇ ਇੱਕ ਗੋਪੀਏ ਅਤੇ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਲਿਸਤੀ ਨੂੰ ਮਾਰਿਆ, ਭਾਵੇਂ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ। ਇਸ ਕਰਕੇ ਦਾਊਦ ਭੱਜ ਕੇ ਫਲਿਸਤੀ ਦੇ ਉੱਤੇ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸਨੂੰ ਜਿੰਦੋਂ ਮੁਕਾ ਕੇ ਉਸਦਾ ਸਿਰ ਉਸ ਨਾਲ ਵੱਢ ਸੁੱਟਿਆ। ਅਤੇ ਜਾਂ ਫਲਿਸਤੀਆਂ ਨੇ ਆਪਣਾ ਭਲਵਾਨ ਮੋਇਆ ਪਿਆ ਡਿੱਠਾ ਤਾਂ ਉਹ ਭੱਜ ਗਏ।
ਦਾਊਦ ਤੇ ਗੋਲੀਅਤ ਦੇ ਬਿਰਤਾਂਤ ਤੋਂ ਦਲੇਰੀ ਬਾਰੇ ਸਬਕ ਸਿੱਖਣ ਨੂੰ ਮਿਲਦਾ, ਪਰ ਇਹ ਬੁੱਤ ਅਤੇ ਕੰਮਾਂ ਰਾਹੀਂ ਨਿਸ਼ਚਾ ਦਿਖਾਉਣ ਬਾਰੇ ਵੀ ਸਬਕ ਸਿਖਾਉਂਦਾ ਆ। ਜਦੋਂ ਦਾਊਦ ਦੇ ਪਿਤਾ ਨੇ ਉਸਨੂੰ ਆਪਣੇ ਭਰਾਵਾਂ ਨੂੰ ਯੁੱਧ ਦੇ ਮੈਦਾਨ ਵਿੱਚ ਖਾਣਾ ਫੜਾਉਣ ਲਈ ਭੇਜਿਆ ਤਾਂ ਉਹ ਕੰਮ ਕਰ ਰਿਹਾ ਸੀ। ਦਾਊਦ ਤੋਂ ਇਹ ਆਸ ਰੱਖੀ ਗਈ ਕਿ ਉਹ ਇੱਕ ਸਮੇਂ 'ਤੇ ਦੋ ਕੰਮ ਕਰੇ। ਉਹ ਇੱਕੋ ਸਮੇਂ 'ਤੇ ਕਈ ਮੀਲ ਦੂਰ ਖਾਣਾ ਪਹੁੰਚਾਉਣ ਦੇ ਨਾਲ ਨਾਲ ਆਪਣੇ ਪਰਿਵਾਰ ਦੇ ਇੱਜੜ ਦੀ ਦੇਖਭਾਲ ਕਿਵੇਂ ਕਰ ਸਕਦਾ ਸੀ? ਉਸਨੇ ਬੁੱਧ ਤੋਂ ਕੰਮ ਲਿਆ ਅਤੇ ਦਿਖਾਇਆ ਕਿ ਉਹ ਭਰੋਸੇਯੋਗ ਸੀ। ਬਾਈਬਲ ਕਹਿੰਦੀ ਹੈ, ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਕੋਲ ਛੱਡਿਆ ਅਤੇ ਜਿੱਦਾਂ ਜੱਸੀ ਨੇ ਉਹਨੂੰ ਆਖਿਆ ਸੀ, ਵਸਤਾਂ ਲੈ ਕੇ ਤੁਰ ਪਿਆ। ਫਿਰ ਦਾਊਦ ਤਾਂ ਆਪਣੇ ਭਰਾਵਾਂ ਨੂੰ ਦੇਖਣ ਗਿਆ ਸੀ, ਪਰ ਉੱਥੇ ਜਾ ਕੇ ਉਸਨੂੰ ਪਤਾ ਲੱਗਾ ਕਿ ਇਜ਼ਰਾਈਲੀ ਫੌਜ ਗੋਲੀਅਤ ਦੇ ਕਦਕਾਟ ਅਤੇ ਉਸਦੇ ਤਾਨਿਆਂ ਮਿਹਣਿਆਂ ਕਰਕੇ ਡਰੀ ਹੋਈ ਸੀ ਅਤੇ ਹੌਸਲਾ ਹਾਰ ਚੁੱਕੀ ਸੀ। ਦਾਊਦ ਦੇ ਜਵਾਬ ਤੋਂ ਪਤਾ ਲੱਗਦਾ ਕਿ ਉਹ ਦਲੇਰ ਸੀ। ਉਸਨੇ ਪੁੱਛਿਆ ਕਿ ਇਸ ਘਮੰਡੀ ਆਦਮੀ ਦਾ ਅਜੇ ਤੱਕ ਖਾਤਮਾ ਕਿਉਂ ਨਹੀਂ ਕੀਤਾ ਗਿਆ ਜਿਸ ਨੇ ਯਹੋਵਾ ਨੂੰ ਤਾਨੇ ਮੀਣੇ ਮਾਰਨ ਦੀ ਜ਼ੁਰਤ ਕੀਤੀ ਆ? ਪਰ ਦਾਊਦ ਦੇ ਭਰਾ ਅਲੀਆਬ ਨੇ ਸਾਰਿਆਂ ਸਾਹਮਣੇ ਉਸਨੂੰ ਝਿੜਕਿਆ, ਉਸਦੇ ਇਰਾਦਿਆਂ 'ਤੇ ਸ਼ੱਕ ਕੀਤਾ, ਉਸਨੂੰ ਘਮੰਡੀ ਕਿਹਾ, ਉਸਤੇ ਦੋਸ਼ ਲਾਇਆ ਕਿ ਉਹ ਆਪਣੇ ਪਿਤਾ ਦੇ ਇੱਜੜਾਂ ਦੀ ਦੇਖਭਾਲ ਨਹੀਂ ਕਰ ਰਿਹਾ ਸੀ। ਇਸ ਦੇ ਬਾਵਜੂਦ ਦਾਊਦ ਗੋਲੀਅਤ ਨਾਲ ਲੜਨ ਲਈ ਤਿਆਰ ਹੋ ਗਿਆ, ਪਰ ਰਾਜੇ ਨੇ ਉਸਨੂੰ ਮਨ੍ਹਾ ਕਰ ਦਿੱਤਾ। ਸ਼ਾਊਲ ਨੇ ਕਿਹਾ ਕਿ ਦਾਊਦ ਗੋਲੀਅਤ ਨੂੰ ਨਹੀਂ ਹਰਾ ਸਕਦਾ ਕਿਉਂਕਿ ਉਹ ਤਾਂ ਅਜੇ ਮੁੰਡਾ ਹੀ ਹੈ। ਦਾਊਦ ਨੇ ਨਿਰਾਸ਼ ਕਰਨ ਵਾਲੇ ਇਦਾਂ ਦੇ ਹਾਲਾਤਾਂ ਵਿੱਚ ਕੀ ਕੀਤਾ? ਉਸਨੇ ਦਲੇਰੀ ਦਿਖਾਈ। ਦਲੇਰੀ ਕਰਕੇ ਉਸਨੇ ਦਿਲ ਨਹੀਂ ਹਾਰਿਆ, ਸਗੋਂ ਹਾਲਾਤਾਂ ਨੂੰ ਯਹੋਵਾ ਦੀਆਂ ਨਜ਼ਰਾਂ ਤੋਂ ਦੇਖਿਆ। ਉਸਨੂੰ ਯਾਦ ਸੀ ਕਿ ਯਹੋਵਾ ਨੇ ਉਸ ਲਈ ਕੀ ਕੁਝ ਕੀਤਾ ਸੀ। ਦਾਊਦ ਕਦੇ ਨਹੀਂ ਭੁੱਲਿਆ ਕਿ ਕਿਵੇਂ ਯਹੋਵਾ ਨੇ ਉਸਨੂੰ ਰਿੱਛ ਅਤੇ ਸ਼ੇਰ ਤੋਂ ਬਚਾਇਆ ਸੀ। ਇਹ ਦੋਵੇਂ ਜਾਨਵਰ ਇਨਸਾਨਾਂ ਤੋਂ ਤਾਕਤਵਰ ਹੁੰਦੇ ਹਨ, ਪਰ ਯਹੋਵਾ ਦੀ ਮਦਦ ਨਾਲ ਉਹ ਨਾ ਸਿਰਫ ਇਹਨਾਂ ਖੂੰਖਾਰ ਜਾਨਵਰਾਂ ਤੋਂ ਬਚਿਆ ਸਗੋਂ ਉਸ ਨੇ ਇਹਨਾਂ ਨੂੰ ਮਾਰ ਵੀ ਦਿੱਤਾ। ਇਸ ਲਈ ਦਾਊਦ ਪੂਰੇ ਭਰੋਸੇ ਨਾਲ ਕਹਿ ਸਕਿਆ, ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ। ਜਦੋਂ ਅਸੀਂ ਨਿਰਾਸ਼ਾ ਜਾਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਾਂ ਤਾਂ ਕੀ ਅਸੀਂ ਇਸ ਗੱਲ 'ਤੇ ਸੋਚ ਵਿਚਾਰ ਕਰਦੇ ਹਾਂ ਕਿ ਯਹੋਵਾ ਨੇ ਸਾਨੂੰ ਪਹਾੜ ਵਰਗੀਆਂ ਮੁਸ਼ਕਲਾਂ ਵਿੱਚੋਂ ਕਿਵੇਂ ਕੱਢਿਆ ਸੀ? ਦਾਊਦ ਦਲੇਰ ਸੀ ਅਤੇ ਉਹ ਲੜਨ ਗਿਆ। ਉਸਨੇ ਸਹੀ ਫੈਸਲੇ ਲਏ ਜਿਸਦੇ ਵਧੀਆ ਨਤੀਜੇ ਨਿਕਲੇ। ਮਿਸਾਲ ਲਈ, ਜਦੋਂ ਸ਼ਾਉਲ ਨੇ ਦਾਊਦ ਨੂੰ ਆਪਣੇ ਭਾਰੇ ਸ਼ਸਤਰ ਪਾਉਣ ਨੂੰ ਦਿੱਤੇ ਤਾਂ ਉਸਨੇ ਇਹਨਾਂ ਨੂੰ ਪਾਇਆ, ਪਰ ਉਸਨੂੰ ਪਤਾ ਲੱਗ ਗਿਆ ਕਿ ਪਿੱਤਲ ਦਾ ਟੋਪ, ਸੰਜੋ ਅਤੇ ਤਲਵਾਰ ਉਸ ਲਈ ਰੁਕਾਵਟ ਬਣਨਗੇ। ਸੋ ਉਸਨੇ ਕੀ ਕੀਤਾ? ਉਸਨੇ ਵਾਧੂ ਸਮਾਨ ਜਾਂ ਆਪਣੇ ਤੋਂ ਬੋਝ ਲਾ ਦਿੱਤਾ। ਸਾਡੇ ਬਾਰੇ ਕੀ? ਸ਼ਾਇਦ ਸਾਲਾਂ ਤੋਂ ਸਾਡੀ ਜ਼ਿੰਦਗੀ ਵਿੱਚ ਗੈਰ ਜ਼ਰੂਰੀ ਕੰਮਾਂ ਅਤੇ ਚੀਜ਼ਾਂ ਕਰਕੇ ਕੜਮਸ ਪਿਆ ਹੋਇਆ ਹੈ। ਇਹਨਾਂ ਗੱਲਾਂ ਕਰਕੇ ਸ਼ਾਇਦ ਪਰਮੇਸ਼ੁਰ ਦੀ ਸੇਵਾ ਤੋਂ ਸਾਡਾ ਧਿਆਨ ਭਟਕ ਜਾਵੇ। ਜੇ ਤੁਹਾਡੇ ਬਾਰੇ ਵੀ ਇਹ ਸੱਚ ਆ ਤਾਂ ਕਿਉਂ ਨਾ ਇਸ ਬਾਰੇ ਕੁਝ ਕਰੋ। ਆਪਣੇ ਕੰਮਾਂ ਅਤੇ ਸ਼ੌਂਕਾਂ ਦੀ ਇੱਕ ਲਿਸਟ ਬਣਾਓ ਅਤੇ ਫਾਲਤੂ ਕੰਮਾਂ ਨੂੰ ਕੱਢ ਦਿਓ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ 'ਤੇ ਆਪਣੀ ਅੱਖ ਟਿਕਾਈ ਰੱਖ ਸਕਾਂਗੇ। ਸਾਡੇ ਵਾਂਗ ਦਾਊਦ ਵੀ ਪਾਪੀ ਸੀ, ਪਰ ਦਲੇਰ ਤੇ ਦ੍ਰਿੜ ਇਰਾਦੇ ਨਾਲ ਫੈਸਲੇ ਕਰਨ ਕਰਕੇ ਉਹ ਯਹੋਵਾ ਦਾ ਪਿਆਰਾ ਦੋਸਤ ਬਣ ਪਾਇਆ। ਪੂਰੀ ਜ਼ਿੰਦਗੀ ਯਹੋਵਾ ਦੇ ਵਫ਼ਾਦਾਰ ਰਹਿਣ ਕਰਕੇ ਦਾਊਦ ਬੇਝਿਜਕ ਹੋ ਕੇ ਆਪਣੇ ਪੁੱਤਰ ਨੂੰ ਕਹਿ ਸਕਿਆ, ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ।